ਇੰਨੇ ਪਛਤਾਉਂਦੇ ਫਿਰਦੇ ਥਾਂ ਥਾਂ ਧੱਕੇ ਖਾਂਦੇ ਫਿਰਦੇ ਨੇ। ਭਾਈ ਲੱਭੇ ਪਰਉਪਕਾਰੀ ਦੇ ਕੋਲ ਗਏ, ਉਹਨੇ ਦਰਵਾਜ਼ਾ ਹੀ ਬੰਦ ਕਰ ਲਿਆ। ਫਿਰ ਬਾਹਰ ਬਹਿ ਕੇ ਬੜਾ ਉੱਚੀ ਉੱਚੀ ਰੋਏ, ਇਹ ਭਾਈ ਲੱਦਿਆ ਤੇਰੇ ਵਰਗਾ ਪਰਉਪਕਾਰੀ, ਤੇਰਾ ਨਾਂ ਮਿਟ ਜਾਣਾ ਪਰਉਪਕਾਰ ਤੋਂ, ਹੁਣ ਅਸਲੀ ਪਰਖ ਤਾਂ ਤੇਰੀ ਹੁਣ ਹੈ ਪਰਉਪਕਾਰ ਦੀ। ਫਿਰ ਰੋਂਦੇ ਸੁਣੇ ਨਹੀਂ ਜਾਂਦੇ, ਇੰਨਾ ਰੋਂਦੇ ਨੇ, ਇੰਨਾ ਰੋਂਦੇ ਨੇ, ਕੀੜੇ ਪਏ ਹੋਏ ਨੇ, ਸਰੀਰ ਗਲ ਗਿਆ ਸਾਰਾ। ਭਾਈ ਲੱਦੇ ਨੂੰ ਫਿਰ ਤਰਸ ਆ ਗਿਆ। ਉਸ ਵਕਤ ਭਾਈ ਲੱਦੇ ਨੇ ਆਪਣਾ ਮੂੰਹ ਆਪ ਹੀ ਗਾਲਾ ਕਰ ਲਿਆ, ਖੋਤੇ ਤੇ ਚੜ ਗਿਆ, ਫਿਰ ਜਾ ਕੇ ਬਖਸ਼ਾ ਲਿਆ। ਪਰ ਬਖਸ਼ਾਇਆ ਭਾਈ ਲੱਦੇ ਬ੍ਰਹਮ ਗਿਆਨੀ ਨੇ ਬਖਸ਼ਵਾਇਆ ਪੰਜਵੇਂ ਪਾਤਸ਼ਾਹ ਕੋਲ। ਉਹ ਸੰਤ ਮਹਾਤਮਾ ਤਾਂ ਇੰਨੇ ਚੰਗੇ ਹੁੰਦੇ ਨੇ, ਜੇ ਗੁਰੂ ਦਾ ਫਟਕਾਰਾ ਵੀ ਕੋਈ ਹੋਵੇ, ਸੰਤ ਮਹਾਤਮਾ ਬਖਸ਼ਾ ਲੈਂਦੇ ਨੇ। ਮਹਾਰਾਜ ਕਹਿੰਦੇ ਜਿਹੜਾ ਤੇਰਾ ਆਪਣਾ ਵਿਚੋਲਾ ਜਿਹੜਾ ਸੋਰਸ, ਉਹਨੂੰ ਵੀ ਖਤਮ ਕਰੀ ਜਾਂਦਾ ਤੂੰ, ਇਹਨਾਂ ਨੇ ਤਾਂ ਆਪਾਂ ਨੂੰ ਬਖਸ਼ਾਉਣਾ ਹੁੰਦਾ। ਇਹ ਤਾਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਗਲਤੀਆਂ ਸੁੱਤੇ ਸਿੱਧੀ ਕਹਿ ਦਿੰਦੇ ਨੇ। ਚਲੋ ਮਹਾਰਾਜ ਜਾਣ ਦਿਓ ਜੀ, ਲੈ ਇੰਨੇ ਜੀ ਖਿਹੜਾ ਛੁੱਟ ਜਾਂਦਾ। ਅਸੀਂ ਤਾਂ ਕਈ ਚੀਜ਼ਾਂ ਦੇਖੀਆਂ ਐਸੀਆਂ, ਕਈ ਗਲਤੀਆਂ ਹੋ ਜਾਂਦੀਆਂ ਨੇ ਜੇ ਮਹਾਰਾਜ ਅੱਗੇ ਮਹਾਤਮਾ ਬੇਨਤੀ ਕਰ ਦੇਣ। ਕਿਸੇ ਸਿੰਘ ਨੂੰ ਅਗਲੇ ਜਨਮ 'ਚ ਜਾ ਕੇ ਬਖਸ਼ਿਸ਼ ਹੋਣੀ ਸੀ, ਉਹ ਕਿਸੇ ਮਹਾਤਮਾ ਕੋਲ ਅਸੀਂ ਸੁੱਤੇ ਸਿੱਧੇ ਬੈਠੇ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਕੋਲ। ਮੈਂ ਕਿਹਾ ਮਹਾਰਾਜ ਇਹ ਹੁਣ ਅਗਲੇ ਜਨਮ 'ਚ ਬਖਸ਼ਿਸ਼ ਹੋਣੀ ਹੈ, ਤੁਸੀਂ ਕਹਿੰਦੇ ਵੀ। ਕਹਿੰਦੇ ਹਾਂ ਭਾਈ, ਕੋਈ ਗਲਤੀ ਹੋਈ ਵੀ ਹੈ ਤਾਂ ਇਸ ਜਨਮ 'ਚ ਤਾਂ ਨਹੀਂ ਹਲੇ ਕਿਰਪਾ ਹੋਣੀ ਹੈ ਤੇ। ਮੈਂ ਕਿਹਾ ਜੀ ਤੁਸੀਂ ਜੇ ਅਰਦਾਸ ਕਰਦੇ ਹੋ। ਕਹਿੰਦੇ ਮੈਂ ਮਹਾਰਾਜ ਨੂੰ ਪੁੱਛ ਕੇ ਬੇਨਤੀ ਕਰ ਸਕਦਾ, ਆਗਿਆ ਲਊਂਗਾ ਪਹਿਲਾਂ। ਮੈਂ ਅਰਦਾਸ ਕੀਤੀ, ਹੁਕਮਨਾਮਾ ਲਿਆ, ਹੁਕਮਨਾਮਾ ਆਇਆ। ਕਹਿੰਦੇ ਭਾਈ ਠੀਕ ਆ, ਆਪਾਂ ਨੂੰ ਆਗਿਆ ਹੋ ਗਈ ਹੈ। ਫਿਰ 15 ਮਿੰਟ ਤਾਬਿਆ ਬੈਠੇ ਰਹੇ ਅੱਖਾਂ ਬੰਦ ਕਰਕੇ। 15 ਮਿੰਟ ਬਾਅਦ ਉੱਠ ਕੇ ਫਿਰ ਅਰਦਾਸ ਕੀਤੀ, ਫਿਰ ਹੁਕਮਨਾਮਾ ਆਇਆ, ਗੁਰਪੂਰਾ ਭਿੱਟ ਵਡਭਾਗੀ ਮਨ ਹੈ ਭਇਆ ਪ੍ਰਗਾਸਾ। ਕਹਿ ਲੈ ਬਈ ਹੁਣ ਅਗਲਾ ਜਨਮ ਨਹੀਂ ਹੋਵੇਗਾ ਤੇਰਾ, ਐਸੇ ਜਨਮ ਵਿੱਚ ਹੀ ਤੇਰਾ ਕੰਮ ਠੀਕ ਕਰ ਦਿੱਤਾ। ਇੰਨੇ ਨਾਲ ਜਦੋਂ ਆਪਣਾ ਕੰਮ ਬਣਦਾ, ਕੋੜਾਂ ਜਨਮਾਂ ਦੀ ਤਪੱਸਿਆ ਕਰ ਲਈਏ, ਪੁੱਠੇ ਲਟਕ ਲਈਏ, ਤਾਂ ਨਹੀਂ ਕੁਛ ਬਣਦਾ। ਮਹਾਤਮਾ ਦੇ ਇੱਕ ਬੋਲ ਨਾਲ ਹੀ ਸਾਰਾ ਕੰਮ ਬਣ ਜਾਂਦਾ। ਫਿਰ ਜਦ ਇੰਨੇ ਦੇ ਬੋਲ ਨਾਲ ਕੰਮ ਬਣ ਜਾਂਦਾ, ਫਿਰ ਉਹਨੂੰ ਨਿੰਦਣਾ ਕਿਉਂ, ਜਿਹਦੇ ਨਾਲ ਆਪਾਂ ਨੂੰ ਇੰਨਾ ਲਾਭ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਉਹਨਾਂ ਨੂੰ ਕਿਤੇ ਵੀ ਕੰਮ ਨਹੀਂ, ਉਹਨਾਂ ਬੰਦਿਆਂ ਦਾ ਕੰਮ ਬਣਦਾ ਹੀ ਨਹੀਂ ਕਿਤੇ, ਨਿੰਦਕ ਨੇ। ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਜੇ ਮਹਾਤਮਾ ਨੂੰ ਵੀ ਭਾ ਜਾਵੇ, ਜੇ ਸਤਿਗੁਰੂ ਨੂੰ ਭਾ ਜਾਵੇ ਤਾਂ ਸਤਿਗੁਰੂ ਨੂੰ ਬਖਸ਼ ਲੈਂਦੇ ਨੇ, ਮਹਾਤਮਾ ਨੂੰ ਭਾ ਜਾਵੇ ਤਾਂ ਬਖਸ਼ ਲੈਂਦੇ ਨੇ, ਨਹੀਂ ਤਾਂ ਬਈ ਧੱਕੇ ਖਾਂਦਾ ਫਿਰ, ਥਾਂ ਥਾਂ ਭਟਕਦਾ ਫਿਰ, ਕੋਈ ਨਹੀਂ ਬਖਸ਼ਣ ਹਾਰ। ਇਸ ਕਰਕੇ ਮਹਾਰਾਜ ਅੱਗੇ ਬੇਨਤੀਆਂ ਕਰੀਏ ਆਪਾਂ। ਲੇਖ ਕਥਨ ਛੂਟਿਆ, ਲੇਖ ਕਥਨ ਛੂਟਿਆ, ਖਿਨ ਖਿਨ ਪੂਲਣ ਹਾਰ, ਖਿਨ ਖਿਨ ਪੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ, ਵਾਹਿਗੁਰੂ 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 ਬਖਸ਼ਿਸ਼ ਕਰ ਰਹੇ ਨੇ। 6ਵੀਂ ਪੌੜੀ ਹੈ 13ਵੀਂ ਅਸ਼ਟਪਦੀ ਦੀ। ਸੰਤ ਕਾ ਦੋਖੀ ਇਉਂ ਬਿਲ ਲਾਏ, ਜਿਉਂ ਜਲ ਵਿਹੋਣ ਮੱਛਲੀ ਤੜ ਫੜਾਏ। ਸੰਤ ਵਿੱਚ ਦੋਸ਼ ਰੋਪਣ ਵਾਲਾ, ਨਿੰਦਾ ਕਰਨ ਵਾਲਾ ਨਿੰਦਕ ਪੁਰਸ਼ ਹੈ ਜੋ ਹੈ, ਉਹ ਇਸ ਤਰ੍ਹਾਂ ਬਿਲ ਲਾਟ ਕਰਦਾ ਹੈ, ਇਸ ਤਰ੍ਹਾਂ ਤੜਫਦਾ ਹੈ, ਹਾਏ ਹਾਏ ਇਸ ਤਰ੍ਹਾਂ ਕਰਦਾ ਹੈ, ਜਿਵੇਂ ਪਾਣੀ ਤੋਂ ਬਿਨਾਂ ਮੱਛਲੀ, ਛੱਛੇ ਨੂੰ ਔਂਕੜ ਅਤੇ ਮੱਛਲੀ ਵੀ ਹੋ ਸਕਦਾ ਹੈ, ਮੱਛਲੀ ਪਰ ਛੱਛੇ ਦਾ ਔਂਕੜ ਜਿਹੜਾ ਉਹ ਕਹਿੰਦਾ ਮੱਛਲੀ ਤੜਫੜਾਏ, ਜਿਵੇਂ ਮੱਛਲੀ ਤੜਫੜਾਉਂਦੀ ਹੈ, ਤੜਫਦੀ ਪਾਣੀ ਤੋਂ ਬਿਨਾਂ। ਇਸੇ ਤਰ੍ਹਾਂ ਹੀ ਨਿੰਦਕ ਪੁਰਸ਼ ਫਿਰ ਹੌਲੀ ਹੌਲੀ ਤੜਫਣ ਲੱਗ ਜਾਂਦਾ, ਸ਼ਾਂਤੀ ਨਹੀਂ ਆਉਂਦੀ ਉਹਦੇ ਮਨ ਨੂੰ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਸੰਤਾਂ ਦਾ ਦੁਖੀ ਫਿਰ ਐਸਾ ਬਣ ਜਾਂਦਾ ਕਿ ਉਹਨੂੰ ਭੁੱਖ ਹੀ ਲੱਗੀ ਰਹਿੰਦੀ ਹੈ ਪਦਾਰਥਾਂ ਦੀ, ਖਾਣੇ ਪੀਣੇ ਦੀ, ਖਾ ਖਾ ਕੇ ਉਹ ਰਜਦਾ ਨਹੀਂ। ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਜਿਵੇਂ ਜਿਹੜੀ ਪਾਵਕ ਅੱਗ ਹੈ, ਅੱਗ ਦੇ ਵਿੱਚ ਈਂਧਨ ਲੱਕੜਾਂ ਪਾਈ ਜਾਓ ਨਹੀਂ ਧਰਾਪੈ, ਉਹ ਰਜਦੀ ਨਹੀਂ ਅੱਗ ਵੀ। ਇਸੇ ਤਰ੍ਹਾਂ ਹੀ ਸੰਤ ਦਾ ਦੁਖੀ ਖਾਈ ਜਾਂਦਾ ਰਜਦਾ ਹੀ ਨਹੀਂ ਹੈ, ਉਹਦੇ ਅੰਦਰ ਰੱਜ ਹੀ ਨਹੀਂ ਹੈ। ਸੰਤ ਕਾ ਦੁਖੀ ਛੁੱਟੈ ਇਕੇਲਾ, ਸੰਸਾਰ ਦੇ ਅੰਦਰ ਉਹ ਇਕੱਲਾ ਹੀ ਰਹਿ ਜਾਂਦਾ, ਕਿਉਂਕਿ ਨਿੰਦਾ ਕਰਨ ਨੂੰ ਸਾਰੇ ਲੋਕ ਚੰਗਾ ਨਹੀਂ ਸਮਝਦੇ, ਉਹਦਾ ਸਾਥ ਕੋਈ ਦਿੰਦਾ ਨਹੀਂ। ਹੌਲੀ ਹੌਲੀ ਸੰਸਾਰ ਉਹ ਤੋਂ ਪਿੱਛੇ ਹਟਣਾ ਸ਼ੁਰੂ ਹੋ ਜਾਂਦਾ। ਦੁਨੀਆ ਕਹਿੰਦੀ ਇਹ ਸਾਰਾ ਦਿਨ ਇਹੀ ਕੰਮ ਕਰੀ ਜਾਂਦਾ, ਹੌਲੀ ਹੌਲੀ ਦੁਨੀਆ ਛੱਡ ਜਾਂਦੀ ਆ ਉਹਨੂੰ। ਜਿਉਂ ਭੂ ਆੜ ਤਿਲ ਖੇਤ ਮਾਹ ਦੁਹੇਲਾ, ਬੱਬੇ ਨੂੰ ਦਲੈਂਕੜਿਆ, ਬੁਆੜ ਨਹੀਂ ਕਹਿਣਾ, ਜਿਉਂ ਭੂ ਆੜ ਤਿਲ, ਇਹ ਭੂ ਆੜ ਤਿਲ ਖੇਤ ਵਿੱਚ ਹੁੰਦਾ ਹੈ ਜ਼ਿਆਦਾਤਰ, ਇਹ ਨਹੀਂ ਖੋਜ ਘੱਟ ਕਰਦੇ ਲੋਕ। ਅੱਜ ਦੇ ਲਿਖਾਰੀ ਤਾਂ ਲਿਖਦੇ ਵੀ ਜਿਹੜਾ ਤਿਲ ਛੱਡਿਆ ਗਿਆ ਖੇਤ ਵਿੱਚ, ਜ਼ਿਮੀਂਦਾਰ ਨੇ ਕੱਟਿਆ ਨਹੀਂ, ਇਹ ਇੱਕ ਤਿਲਾਂ ਦੇ ਵਿੱਚ ਹੀ ਨਕਲੀ ਤਿਲਾਂ ਦੀ ਫਸਲ ਹੁੰਦੀ ਹੈ। ਛੁੱਟੇ ਤਿਲ ਬੂਆੜ ਜਿਉਂ, ਸੁਣੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ, ਕਹ ਨਾਨਕ ਸੌ ਨਾਹ, ਫੁੱਲੀਐ ਬੱਪੜੇ ਭੀ ਤਨ ਵਿੱਚ ਸਵਾਹ। ਇਹਦੀ ਵਿਆਖਿਆ ਆਸਾ ਦੀ ਵਾਰ 'ਚ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਜਿਵੇਂ ਭਗਤੀ ਤੋਂ ਹੀਣਾ ਬੰਦਾ, ਦੁਖੀ ਬੰਦਾ, ਖੇਤ ਵਿੱਚ ਰਹਿ ਜਾਣ ਵਾਲੇ ਨਕਲੀ ਤਿਲਾਂ ਦੇ ਬੂਟੇ ਵਰਗਾ ਹੈ। ਕਹਿੰਦੇ ਮਹਾਰਾਜ ਉਹ ਦੇਖਣ ਨੂੰ ਕਿਵੇਂ ਲੱਗਦਾ? ਦੇਖਣ ਨੂੰ ਤਾਂ ਅਸਲੀ ਲੱਗਦਾ, ਦੇਖਣ ਨੂੰ ਤਾਂ ਉਹਦੇ ਵਿੱਚ ਕੋਈ ਨਕਲੀ ਪੁਣਾ ਨਹੀਂ ਹੈ। ਤਾਂ ਉਸ ਵਕਤ ਕਹਿੰਦੇ ਨੇ, ਕਹਿੰਦੇ ਫੁੱਲੀਐ ਬੱਪੜੇ, ਫਲ ਦੇ ਵੀ ਨੇ ਫੁੱਲ ਦੇ ਵੀ ਨੇ, ਉਹਦਾ ਆਮ ਤਿਲ ਦੇ ਬੂਟੇ ਨਾਲੋਂ ਇੱਕ ਗਿੱਠ ਉੱਚਾ ਹੁੰਦਾ ਕੱਦ, ਬਿਲਕੁਲ ਉਹ ਜਿਹੇ ਫੁੱਲ ਲੱਗਦੇ ਨੇ, ਉਹ ਜਿਹੀ ਡੋਡੀ ਲੱਗਦੀ ਹੈ। ਪਰ ਸਿਆਣਾ ਜ਼ਿਮੀਂਦਾਰ ਜਾਣਦਾ ਕਿ ਨਕਲੀ ਹੈ, ਉਹ ਉਸ ਬੂਟੇ ਨੂੰ ਕੱਟਦਾ ਹੀ ਨਹੀਂ, ਨਕਲੀ ਬੂਟੇ ਨੂੰ ਨਹੀਂ ਕੱਟਦਾ। ਜਦੋਂ ਖੇਤ ਵਿੱਚੋਂ ਤਿਲਾਂ ਦੀ ਖੇਤੀ ਕੱਟ ਲੈਂਦਾ ਹੈ ਤਾਂ ਉਹਦੇ ਵਿੱਚ ਲਗਭਗ 40-50 ਬੂਟੇ ਖੜੇ ਹੀ ਰਹਿ ਜਾਂਦੇ ਨੇ। ਫਲੀਆ ਫੁੱਲੀਆ ਬੱਪੜੇ, ਫਲ ਦੇ ਵੀ ਨੇ ਫੁੱਲ ਦੇ ਵੀ ਨੇ, ਉਹਨੂੰ ਕਿਉਂ ਨਹੀਂ ਜ਼ਿਮੀਂਦਾਰ ਨੇ ਕੱਟਿਆ? ਕਹਿੰਦੇ ਉਹਦੀ ਡੋਡੀ ਤੋੜ ਕੇ ਦੇਖੋ, ਡੋਡੀ ਨੂੰ ਖੋਲ੍ਹ ਕੇ ਦੇਖੋ, ਜਾਂ ਡੋਡੀ ਖੋਲ੍ਹ ਕੇ ਦੇਖੀ, ਉਹ 'ਚ ਕੀ ਹੈ? ਸਵਾਹ, ਉਹ 'ਚ ਤਿਲ ਨਹੀਂ ਨਿਕਲਦੇ। ਇਸੇ ਪ੍ਰਕਾਰ ਉਹ ਜਿਵੇਂ ਬੁਆੜ ਤਿਲ ਨੂੰ ਖੇਤਾਂ ਵਿੱਚ ਛੱਡ ਦਿੱਤਾ ਜਾਂਦਾ ਹੈ, ਮਨਮੁੱਖ ਵੀ ਇਸੇ ਤਰ੍ਹਾਂ ਹੀ ਦੁਨੀਆ 'ਚ ਇਕੱਲਾ ਰਹਿ ਜਾਂਦਾ। ਸੰਤ ਕਾ ਦੋਖੀ ਧਰਮ ਤੇ ਰਹਿਤ, ਹੁਣ ਜਿਹੜਾ ਸੰਤਾਂ ਦਾ ਦੋਸ਼ੀ ਹੈ, ਨਿੰਦਾ ਕਰਨ ਵਾਲਾ ਹੈ, ਧਰਮੀ ਬੰਦਾ ਤਾਂ ਕਿਸੇ ਦੀ ਨਿੰਦਾ ਕਰਦਾ ਹੀ ਨਹੀਂ, ਇਹ ਹੌਲੀ ਹੌਲੀ ਧਰਮ ਤੋਂ ਹੀਣਾ ਹੋ ਜਾਂਦਾ, ਹੌਲੀ ਹੌਲੀ ਧਰਮ ਤੋਂ ਪਰੇ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਦੋਖੀ ਜੋ ਹੋਇਆ। ਇਸ ਗੱਲ ਨੂੰ ਅੱਜ ਤੱਕ ਦੁਨੀਆ ਨਾ ਸਮਝ ਸਕੀ ਕਿ ਸੰਤ ਮਹਾਤਮਾ ਸਾਧੂ ਜਨ ਗੁਰਸਿੱਖ ਰੱਬ ਦੇ ਪਿਆਰੇ ਭਗਤ ਪਰਮਾਤਮਾ ਦੇ ਨਾਲ ਇੱਕ ਮਿੱਕ ਹੋਏ ਹੁੰਦੇ ਨੇ, ਇੱਕੋ ਰੂਪ ਹਨ, ਪਰ ਆਮ ਸੰਸਾਰ ਨੂੰ ਇਹ ਸਮਝਣ ਲੱਗੀ। ਉਹ ਨਿੰਦਾ ਹੀ ਕਰੀ ਜਾਂਦੇ ਨੇ, ਨਿੰਦਾ ਹੀ ਕਰੀ ਜਾਂਦੇ ਨੇ, ਨਿੰਦਾ ਕਰਨੇ ਕਰਕੇ ਫਿਰ ਉਹ ਧਰਮ ਤੋਂ ਰਹਿਤ ਹੋ ਜਾਂਦੇ, ਧਰਮ ਤੋਂ ਡਿੱਗ ਪੈਂਦੇ ਨੇ, ਕੁਰੇਤੀਏ ਬਣ ਜਾਂਦੇ ਹਨ। ਸੰਤ ਕਦ ਔਖੀ ਸਦ ਮਿਥਿਆ ਕਹਿਤ। ਹੁਣ ਸੰਤਾਂ ਦਾ ਜਿਹੜਾ ਦੋਸ਼ ਰੋਪਣ ਵਾਲਾ ਬੰਦਾ ਨਿੰਦਕ ਹੈ, ਉਹ ਹਮੇਸ਼ਾ ਝੂਠ ਹੀ ਬੋਲੀ ਜਾਂਦਾ, ਉਹਨੂੰ ਆਦਤ ਪੈ ਗਈ, ਹਮੇਸ਼ਾ ਝੂਠ ਬੋਲਦਾ। ਇਹ ਗੱਲ ਤਾਂ ਬੜੀ ਕਹਿਣੀ ਸੌਖੀ ਹੈ, ਕਈ ਗੱਲਾਂ ਜਿਹੜੀਆਂ ਨੇ, ਜਿਵੇਂ ਕੋਈ ਬੰਦਾ ਇੱਥੇ ਹੁੰਦਾ ਸੀ, ਉਹ ਕਹਿੰਦਾ ਦੇਖੋ ਜੀ ਅਸੀਂ ਤਾਂ ਕਿਸੇ ਕੋਲ ਨਹੀਂ ਜਾਂਦੇ ਹੋਰ, ਕਿਉਂਕਿ ਮੈਂ ਮਹਾਤਮਾ ਕੋਲ ਬਹੁਤ ਜਾਂਦਾ ਸਾਰਿਆਂ ਕੋਲ। ਉਹ ਮੈਨੂੰ ਕਹਿੰਦਾ ਸੀ ਅਸੀਂ ਨਹੀਂ ਬੰਦਿਆਂ ਬੰਦਿਆਂ ਨੂੰ ਮੰਨਦੇ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਬਸ। ਅਤੇ ਖਾਣਾ ਪੀਣਾ ਉਹਦਾ ਦੁਨੀਆ ਭਰ ਤੋਂ ਗੰਦਾ, ਕੋਈ ਚੀਜ਼ ਖਾਣ ਦੀ ਨਹੀਂ ਛੱਡੀ, ਕੋਈ ਕਰਹਿਤ ਨਹੀਂ ਛੱਡੀ ਉਸ ਬੰਦੇ ਨੇ। ਅੰਤ ਨੂੰ ਇੱਕਦਮ ਹੀ ਚੜ੍ਹਾਈ ਕਰ ਗਿਆ, ਫਿਰ ਸਰੀਰ ਹੀ ਛੱਡ ਗਿਆ, ਠੰਡਾ ਹੀ ਹੋ ਗਿਆ 2 ਸਕਿੰਟਾਂ ਦੇ ਵਿੱਚ ਵਿੱਚ। ਪਰ ਉਹ ਕਹਿੰਦਾ ਸੀ ਮੈਂ ਤਾਂ ਬਸ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ, ਮੈਂ ਕਿਸੇ ਕੋਲ ਨਹੀਂ ਜਾਂਦਾ। ਪਰ ਕੋਈ ਦੁਨੀਆ ਦਾ ਨਸ਼ਾ ਨਹੀਂ ਛੱਡਿਆ ਉਹਨੇ, ਕੋਈ ਐਬ ਨਹੀਂ ਛੱਡਿਆ, ਕੋਈ ਗਲਤੀ ਨਹੀਂ ਛੱਡੀ, ਕੋਈ ਪਾਪ ਨਹੀਂ ਛੱਡਿਆ ਦੁਨੀਆ ਭਰ ਦਾ। ਫਿਰ ਇਹ ਨਹੀਂ ਸਮਝ ਲੱਗਦੀ ਵੀ ਉਹ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕੀ ਨੇ। ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਇੱਕ ਮਹਾਤਮਾ ਹੋਏ ਨੇ ਨਿਰਮਲੇ ਸੰਤ, ਕਥਾ ਹਿੰਦੀ 'ਚ ਕਰਿਆ ਕਰਦੇ ਸੀ, ਬੜੀ ਪਹੁੰਚੀ ਹਸਤੀ ਸੀ ਉਹ। ਉਹ ਕਹਿੰਦੇ ਅੱਜ ਦੇ ਸਿੱਖ ਪਤਾ ਕੀ ਕਹਿੰਦੇ ਨੇ, ਮੈਂ ਗੁਰੂ ਗ੍ਰੰਥ ਸਾਹਿਬ ਕੋ ਮਾਨਤਾ ਹੂੰ। ਇਹ ਇੱਕ ਗੱਲ ਹੋ ਗਈ, ਪਰ ਦੂਸਰੀ ਗੱਲ ਉਹ ਕਹਿੰਦੇ ਨੇ ਮੈਂ ਗੁਰੂ ਗ੍ਰੰਥ ਸਾਹਿਬ ਕੀ ਨਹੀਂ ਮਾਨਤਾ, ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੱਥਾ ਟੇਕਦਾ ਹਾਂ ਪਰ ਇਹਦੀ ਗੱਲ ਨਹੀਂ ਮੈਂ ਮੰਨਣੀ। ਇਹ ਉਹ ਲੋਕ ਨੇ ਜਿਹੜੇ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਬਸ ਮੱਥਾ ਟੇਕ ਲਿਆ, ਦੇਖ ਕਰਾਤੀ, ਮੰਨਦਾ ਹਾਂ। ਪਰ ਜਿਹੜੇ ਮਹਾਰਾਜ ਨੇ ਵਚਨ ਕੀਤੇ ਨੇ ਉਹ ਮੰਨਦਾ, ਉਹ ਨਹੀਂ ਮੈਂ ਮੰਨਦਾ। ਸੋ ਮਹਾਰਾਜ ਕਹਿੰਦੇ ਇਸ ਪ੍ਰਕਾਰ ਜਿਹੜਾ ਸੰਤ ਕਾ ਦੋਖੀ ਸਦ ਮਿਥਿਆ ਕਹਿਤ, ਉਹ ਹਮੇਸ਼ਾ ਝੂਠ ਹੀ ਬੋਲੀ ਜਾਂਦਾ, ਜਦੋਂ ਬੋਲੂਗਾ ਝੂਠ ਹੀ ਬੋਲੀ ਜਾਊਗਾ, ਕਿਉਂਕਿ ਉਹਨੂੰ ਕਿਸੇ ਡਰ ਨਹੀਂ। ਪਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਵਿਚਲੀ ਗੱਲ ਕੀ ਹੈ, ਕਿਰਤ ਨਿੰਦਕ ਕਾ ਧੁਰ ਹੀ ਪਿਆ। ਨਿੰਦਕ ਦੀ ਕਿਰਤ ਰੱਬ ਨੇ ਧੁਰੋਂ ਹੀ ਪਾਈ ਹੋਈ ਹੈ, ਉਹਦੇ ਮੱਥੇ 'ਤੇ ਲਿਖਿਆ ਵੀ ਇਹ ਬੰਦਾ ਸਾਰੀ ਜ਼ਿੰਦਗੀ ਨਿੰਦਾ ਹੀ ਕਰਦਾ ਮਰ ਜਾਊਗਾ। ਨਾਨਕ ਜੋ ਤਿਸ ਭਾਵ ਹੈ ਸੋਈ ਥਿਆ, ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੁੰਦਾ ਉਹੀ ਹੈ। ਜੇ ਵਾਹਿਗੁਰੂ ਚਾਹੇ ਤਾਂ ਨਿੰਦਕ ਨੂੰ ਲਿਜਾ ਕੇ ਮਹਾਤਮਾ ਕੋਲ ਬਖਸ਼ਾ ਵੀ ਦਿੰਦੇ ਨੇ। ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ। ਹੁਣ ਸੰਤਾਂ ਮਹਾਤਮਾ ਦੀ ਨਿੰਦਾ ਕਰਦਿਆਂ ਕਰਦਿਆਂ ਇਹੋ ਜਿਹੇ ਬੰਦਿਆਂ ਦੇ ਮੂੰਹ ਵਿਗੜੇ ਹੋ ਜਾਂਦੇ ਨੇ, ਕੁਝ ਰੂਪ ਹੋ ਜਾਂਦੇ ਨੇ, ਉਹਨਾਂ ਦੇ ਰੂਪ ਐਸੇ ਗੰਦੇ ਬਣ ਜਾਂਦੇ ਨੇ, ਦੇਖਣ ਯੋਗ ਨਹੀਂ ਰਹਿੰਦੇ, ਕਿਉਂਕਿ ਪਰਮਾਤਮਾ ਉਹਨਾਂ ਨੂੰ ਸਜ਼ਾ ਦੇਈ ਜਾਂਦੇ ਨੇ। ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਏ। ਦਰਗਾਹ ਦੇ ਵਿੱਚ ਦੋਖੀ ਨੂੰ ਬਹੁਤ ਭਾਰੀ ਸਜ਼ਾ ਮਿਲਦੀ ਜਾ ਕੇ। ਮਹਾਰਾਜ ਨੇ ਬਾਣੀ 'ਚ ਲਿਖਿਆ ਹੋਇਆ ਹੈ, ਦਰਗਾਹ ਜਿਹੜਾ ਅੱਖਰ ਹੈ ਨਾ, ਇਸ ਅੱਖਰ ਤੋਂ ਕਈ ਮੁਨਕਰ ਹੁੰਦੇ ਨੇ, ਪਿੱਛੇ ਨੂੰ ਭਾਜਦੇ ਨੇ ਵੀ ਉੱਥੇ ਕੀ ਹੈ, ਦਰਗਾਹ ਹੈ ਵੀ ਕਿ ਨਹੀਂ। ਇਹ ਮਹਾਰਾਜ ਨੇ ਐਵੇਂ ਤਾਂ ਲਿਖ ਨਹੀਂ ਦਿੱਤਾ, ਫਿਰ ਦਰਗਾਹ ਹੈ, ਸਭ ਕੁਛ ਹੈਗਾ, ਇਸੇ ਤਰ੍ਹਾਂ ਹੀ ਹੈ ਜਿਵੇਂ ਆਪਾਂ ਬੈਠੇ ਹਾਂ, ਇਸੇ ਤਰ੍ਹਾਂ ਹੀ ਸਾਰੀਆਂ ਸੁਭਾਵਾਂ ਲੱਗਦੀਆਂ ਨੇ। ਦਰਗਾਹ ਦੇ ਵਿੱਚ ਜਾ ਕੇ ਖੜ੍ਹਨਾ ਔਖਾ ਹੁੰਦਾ, ਮਤ ਸ਼ਰਮਿੰਦਾ ਸਥੀਵ ਹੀ ਸਾਈਂ ਦਾ ਦਰਬਾਰ। ਸੰਤ ਕਾ ਦੋਖੀ ਸਦਾ ਸਹਿਕਾਈ ਹੈ। ਸੰਤ ਦਾ ਦੋਖੀ ਹਮੇਸ਼ਾ ਸਹਿਕਦਾ ਹੀ ਮਰ ਜਾਂਦਾ, ਸਹਿਕਦਾ ਹੀ ਰਹਿੰਦਾ, ਉਹਦਾ ਕੋਈ ਕਾਰਜ ਸਿਰੇ ਨਹੀਂ ਲੱਗਦਾ। ਸੰਤ ਕਾ ਦੋਖੀ ਨਾ ਮਰੈ ਨਾ ਜੀਵ ਆਈ ਹੈ। ਸੰਤਾਂ ਦਾ ਦੋਖੀ ਨਾ ਮਰਦਿਆਂ ਵਿੱਚ ਹੈ ਨਾ ਜਿਉਂਦਿਆਂ ਵਿੱਚ ਹੈ, ਜੀਵ ਆਈ ਹੈ। ਜੱਜੇ ਬਿਹਾਰੀ ਬੋਲਣ ਨੂੰ ਤਾਂ ਆਪਾਂ ਐਂ ਵੀ ਬੋਲ ਸਕਦੇ ਹਾਂ ਕਿ ਸੰਤ ਕਾ ਦੋਖੀ ਨਾ ਮਰੈ ਨਾ ਜਵਾਈ ਹੈ। ਇਹ ਜਵਾਈ ਵਾਲੀ ਜਗ੍ਹਾ 'ਤੇ ਜੀਵ ਆਈ ਹੈ, ਉਹ ਨਾ ਜਿਉਂਦਿਆਂ ਦੀ ਗਿਣਤੀ 'ਚ ਹੈ ਨਾ ਮਰਿਆਂ ਵਿੱਚ ਹੈ, ਕਿਉਂਕਿ ਉਹ ਨਾਮ ਨਾਲ ਜੁੜਿਆ ਨਹੀਂ, ਨਿੰਦਾ ਨਾਲ ਜੁੜਿਆ। ਅਤੇ ਨਿੰਦਾ ਕਰਨ ਵਾਲਾ ਕਦੇ ਇਨਸਾਨ ਸਫਲਾ ਨਹੀਂ ਹੁੰਦਾ। ਸੰਤ ਕੇ ਦੋਖੀ ਕੀ ਪੁੱਜੈ ਨਾ ਆਸਾ, ਹੁਣ ਉਹਦੀਆਂ ਸਾਰੀਆਂ ਆਸਾਵਾਂ ਵਿੱਚ ਰਹਿ ਜਾਂਦੀਆਂ ਹਨ। ਜਿੰਨੀਆਂ ਮਰਜ਼ੀ ਉਹ ਆਸਾਂ ਲਾ ਕੇ ਰੱਖੇ, ਸੰਤ ਦਾ ਦੁਖੀ, ਨਿੰਦਾ ਕਰਨ ਵਾਲਾ, ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ। ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ, ਸੰਤਾਂ ਦਾ ਜਿਹੜਾ ਦੁਖੀ ਹੈ, ਨਿੰਦਕ ਹੈ, ਉਹ ਸੰਸਾਰ ਵਿੱਚੋਂ ਨਿਰਾਸਾ ਹੀ ਚਲਿਆ ਜਾਂਦਾ ਉੱਠ ਕੇ, ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ। ਸੰਤ ਕਾ ਦੁੱਖ ਨਾ ਤ੍ਰਿਸ਼ਟੈ ਕੋਏ, ਸੰਤਾਂ ਵਿੱਚ ਦੋਸ਼ ਆਰੋਪਣ ਕਰਕੇ ਕੋਈ ਬੰਦਾ ਤ੍ਰਿਸ਼ਟਦਾ ਨਹੀਂ ਹੈ, ਇਸਥਿਤ ਨਹੀਂ ਹੁੰਦਾ, ਭਟਕਦਾ ਹੀ ਰਹਿੰਦਾ ਹਰ ਵਕਤ। ਪਰ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਜੈਸਾ ਭਾਵ ਹੈ ਤੈਸਾ ਕੋਈ ਹੋਏ। ਹੁਣ ਜਿਹਾ ਜਿਹਾ ਭਾਉਂਦਾ ਹੈ ਵਾਹਿਗੁਰੂ ਨੂੰ, ਉਹ ਜਿਹਾ ਕੋਈ ਬਣ ਜਾਂਦਾ ਹੈ, ਆਪਣੇ ਹੱਥ ਬਸ ਨਹੀਂ। ਭਇਆ ਕੀਰਤਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਜਿਹੜੀ ਮੱਥੇ ਦੇ ਉੱਤੇ ਕਿਰਤ ਪਾ ਦਿੱਤੀ ਵਾਹਿਗੁਰੂ ਨੇ, ਉਹ ਨਹੀਂ ਮਿਟਦੀ। ਸੱਚਾ ਸੋਏ ਉਹ ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹਨੇ ਕੀ ਕਿਰਤ ਪਾਈ ਕਿਸੇ ਦੇ ਮੱਥੇ 'ਤੇ, ਕਿਸੇ ਨੂੰ ਸ਼ਰਧਾ ਦੇ ਦਿੱਤੀ, ਕਿਸੇ ਨੂੰ ਨਿਸ਼ਰਧਕ ਬਣਾ ਦਿੱਤਾ। ਸਭ ਘੱਟ ਤਿਸਕੇ ਉਹ ਕਰਨੈ ਹਾਰ, ਸਾਰੇ ਹਿਰਦੇ ਉਹਦੇ ਹੀ ਨੇ, ਹਰੇਕ ਦਿਲ ਵਿੱਚ ਵਾਹਿਗੁਰੂ ਆਪ ਹੀ ਬੈਠੇ ਨੇ, ਕਰਨ ਵਾਲਾ ਉਹ ਆਪ ਹੀ ਹੈ। ਕਹਿਣ ਦੀਆਂ ਗੱਲਾਂ ਨੇ ਫਲਾਨਾ ਐਂ ਕਰਦਾ ਫਲਾਨਾ ਐਂ ਕਰਦਾ, ਪਰ ਅੰਦਰ ਜਿਹੜਾ ਬੈਠਾ ਉਹ ਕਰਾਉਂਦਾ ਹੈ, ਇੰਨੇ ਸੂਖਮ ਢੰਗ ਨਾਲ ਕਰਾਉਂਦਾ ਹੈ ਕਿ ਸਧਾਰਨ ਮਨੁੱਖ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਹਿੰਦਾ ਮੈਂ ਕਰਦਾ। ਤੈਨੂੰ ਜ਼ਿੰਮੇਵਾਰੀ ਲੈਣ ਦੀ ਕੀ ਲੋੜ ਹੈ? ਮਹਾਰਾਜ ਕਹਿੰਦੇ ਦੋਨੋਂ ਜ਼ਿੰਮੇਵਾਰੀਆਂ ਨੇ ਲਓ, ਨਾ ਮਾੜਾ ਕੀਤਾ ਮੈਂ ਨਾ ਚੰਗਾ ਕੀਤਾ, ਸਭ ਤੇਰਾ ਕਿਰਾਇਆ ਹੀ ਹੋ ਰਿਹਾ। ਜਦ ਤਾਂ ਤੂੰ ਚੰਗਾ ਕਰਦਾ ਉਦੋਂ ਕਹਿੰਦਾ ਮੈਂ ਕੀਤਾ, ਮੈਨੂੰ ਦਿਓ ਵਡਿਆਈਆਂ। ਜਦ ਮਾੜਾ ਹੋ ਜਾਂਦਾ ਤਾਂ ਪਰਮਾਤਮਾ ਨੇ ਕੀਤਾ, ਫਰਕ ਇੰਨਾ ਹੀ ਹੈ ਬਸ। ਮਹਾਰਾਜ ਨਾ ਅਸੀਂ ਚੰਗਾ ਕਰ ਸਕਦੇ ਹਾਂ ਨਾ ਮਾੜਾ ਕਰ ਸਕਦੇ ਹਾਂ, ਸਭ ਤੇਰੇ ਹੁਕਮ ਵਿੱਚ। ਸਾਰੇ ਹਿਰਦੇ ਉਹਦੇ ਨੇ, ਉਹੀ ਕਰਨਹਾਰ ਹੈ। ਸਦਾ ਸਦਾ ਤਿਸਕਾ ਨਮਸਕਾਰ, ਸਦਾ ਸਦਾ ਉਸ ਵਾਹਿਗੁਰੂ ਨੂੰ ਹਿਰਦੇ ਦੇ ਅੰਦਰ ਦੇਖ ਕੇ ਨਮਸਕਾਰ ਕਰੋ, ਵਾਹਿਗੁਰੂ ਮੇਰੇ ਅੰਦਰ ਹੈ, ਵਾਹਿਗੁਰੂ ਮੇਰੇ ਬਾਹਰ ਹੈ। ਗੁਰਮੁਖ ਪਿਆਰੇ ਐਸੀਆਂ ਗੱਲਾਂ ਦੱਸ ਦਿੰਦੇ ਨੇ, ਕਹਿੰਦੇ ਜਦ ਸਵੇਰੇ ਉੱਠਦੇ ਹਾਂ, ਉੱਠਦਿਆਂ ਸਾਰ ਸਭ ਘੱਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪਹਿਲਾਂ ਤਾਂ ਸਵੇਰੇ ਉੱਠਦਿਆਂ ਸਾਰੀ ਮੂੰਹ ਵਿੱਚੋਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਈ ਤੇਰੇ ਲਾਗੇ ਤਾਂ ਕੋਈ ਹੈ ਨਹੀਂ, ਕਿਹਨੂੰ ਫਤਿਹ ਬੁਲਾਈ ਹੈ? ਉਹ ਮੇਰੇ ਅੰਦਰ ਬੈਠਾ। ਸੰਤ ਮਹਾਤਮਾ ਕਹਿਣ ਲੱਗੇ ਮੇਰੇ ਹਿਰਦੇ 'ਚ ਮੇਰਾ ਵਾਹਿਗੁਰੂ ਬੈਠਾ, ਮੈਂ ਆਪਣੇ ਵਾਹਿਗੁਰੂ ਨੂੰ ਰੋਜ਼ ਉੱਠ ਕੇ ਫਤਿਹ ਬੁਲਾਉਂਦਾ। ਵਾਹਿਗੁਰੂ ਨਾਲੋਂ ਨੇੜੇ ਆਪਣੇ ਹੋਰ ਕੌਣ ਹੋ ਸਕਦਾ? ਵਾਹਿਗੁਰੂ ਆਪਣੇ ਹਿਰਦੇ 'ਚ ਬੈਠਾ ਹੈ, ਤਾਂ ਵਾਹਿਗੁਰੂ ਨੂੰ ਫਤਿਹ ਬੁਲਾਈ ਦੀ ਸਵੇਰੇ ਉੱਠ ਕੇ, ਕਿ ਆਪ ਮੇਰੇ ਹਿਰਦੇ 'ਚ ਬੈਠੇ ਹੋ, ਆਪ ਮੇਰੇ ਬਾਹਰ ਹੋ, ਸਰਬ ਵਿਆਪਕ ਨੂੰ ਫਤਿਹ। ਜੇ ਉੱਥੋਂ ਘਰੋਂ ਬੈਠੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਫਤਿਹ ਬੁਲਾ ਦਿਓ ਤਾਂ ਵੀ ਪ੍ਰਮਾਣ ਕਰ ਲੈਂਦੇ ਨੇ, ਦੂਰ ਨਹੀਂ ਜਾਣਨਾ। ਇਸ ਕਰਕੇ ਜਿਵੇਂ ਅੱਜ ਕੱਲ੍ਹ ਇਹ ਚੀਜ਼ਾਂ ਆਮ ਤੌਰ 'ਤੇ ਪ੍ਰਮਾਣ ਵਜੋਂ ਦਿੰਦੇ ਹਾਂ ਆਪਾਂ, ਵੀ ਅੱਜ ਕੱਲ੍ਹ ਟੈਲੀਫੋਨ ਇਹੋ ਜਿਹੇ ਨੇ, ਰਿਸੀਵਰ ਚੱਕਣ ਦੀ ਲੋੜ ਨਹੀਂ, ਬਟਨ ਦੱਬੋ ਬੈਠੇ ਦੂਰੋਂ ਹੀ ਭਾਵੇਂ ਗੱਲ ਕਰੀ ਜਾਓ, ਰੇਂਜ ਹੈ ਉਹਦੀ ਆਪਣੀ, ਕਮਰੇ ਵਿੱਚ ਪਰੇ ਖੜ੍ਹੇ ਹੋ ਕੇ ਵੀ ਗੱਲ ਕਰ ਸਕਦੇ। ਹੁਣ ਮਹਾਰਾਜ ਦੀ ਰੇਂਜ ਬੜੀ ਤਕੜੀ, ਤਿੰਨਾਂ ਲੋਕਾਂ ਤੱਕ ਹੀ ਰੇਂਜ ਹੈ ਇਹਦੀ। ਘਰ ਬੈਠੇ ਹੀ ਫਤਿਹ ਬੁਲਾ ਦਿਓ, ਘਰੋਂ ਬੈਠੇ ਹੀ ਸੁਣ ਲੈਣਗੇ, ਇਹ ਤਿੰਨਾਂ ਲੋਕਾਂ ਦੀ ਸੁਣਦੇ ਨੇ। ਮਹਾਰਾਜ ਹਰ ਜਗ੍ਹਾ ਸੁਣਦੇ ਨੇ, ਸੱਚਖੰਡ ਵਸਿਆ ਨਿਰੰਕਾਰ, ਨਿਰੰਕਾਰ ਦੀ ਰੇਂਜ ਵਿੱਚ ਆਪਾਂ ਜਦੋਂ ਆਪਾਂ ਕਹਿੰਦੇ ਹਾਂ ਵਾਹਿਗੁਰੂ, ਤਾਂ ਨਿਰੰਕਾਰ ਨੂੰ ਵੀ ਪਤਾ ਕਿ ਕੌਣ ਵਾਹਿਗੁਰੂ ਬੋਲ ਰਿਹਾ। ਮਹਾਤਮਾ ਤੁਰੇ ਜਾਂਦੇ ਨੇ, ਕਿਉਂ ਇਕੱਠੇ ਹੋਏ ਹੋ, ਕੀ ਗੱਲ ਹੈ ਬਈ ਅੱਜ ਇਕੱਠੇ ਹੋਏ ਹੋ? ਕਹਿੰਦੇ ਅੱਜ ਜੀ ਸਾਰੇ ਪਿੰਡਾਂ ਵਾਲਿਆਂ ਨੇ ਰਲ ਕੇ ਨਾ ਅਰਦਾਸ ਕਰਨੀ, ਚੌਲਾਂ ਦਾ ਅਸੀਂ ਲੰਗਰ ਕੀਤਾ, ਅੱਜ ਅਰਦਾਸ ਕਰਨੀ ਹੈ ਰੱਬ ਅੱਗੇ, ਬਰਸਾਤ ਨਹੀਂ ਹੋ ਰਹੀ ਹੈ, ਬਰਸਾਤ ਹੋਵੇ। ਮਹਾਤਮਾ ਬੜੇ ਭਰੋਸੇ ਵਾਲੇ ਹੈ, ਕਹਿੰਦੇ ਕਿਸੇ ਦੇ ਕੋਲ ਛਤਰੀ ਤਾਂ ਦਿਖਦੀ ਨਹੀਂ, ਕਹਿੰਦੇ ਛਤਰੀ ਕੀ ਕਰਨੀ ਹੈ? ਕਹਿੰਦੇ ਜੇ ਬਰਸਾਤ ਆ ਜਾਵੇ ਇੱਕ ਬੰਦਾ ਕਹਿੰਦਾ ਇੱਥੇ ਕਿਹੜਾ ਬਰਸਾਤ ਹੁਣੇ ਆਉਣ ਲੱਗੀ ਹੈ, ਪਤਾ ਨਹੀਂ ਕਦ ਆਉਣੀ ਆ ਕਿ ਨਹੀਂ ਆਉਣੀ ਆ ਐਵੇਂ। ਮਹਾਤਮਾ ਕਹਿੰਦੇ ਜਦ ਤੁਹਾਡੇ ਮਨ 'ਚ ਇੰਨਾ ਵਿਸ਼ਵਾਸ ਨਹੀਂ ਫਿਰ ਨਹੀਂ ਆਉਂਦੀ ਬਰਸਾਤ, ਭਰੋਸਾ ਤਾਂ ਤੁਹਾਨੂੰ ਹੈ ਨਹੀਂ ਰੱਬ 'ਤੇ। ਸੋ ਇਸ ਕਰਕੇ ਇੱਕ ਵਾਰ ਤੁਰਕਾਂ ਦੇ ਨਾਲ ਜੰਗ ਹੋ ਰਿਹਾ ਸੀ ਬੜਾ ਭਾਰੀ, ਪਹਾੜੀ ਇਲਾਕੇ ਦੇ ਸਿੰਘਾਂ ਦਾ, ਬਹੁਤ ਭਾਰੀ ਗਰਮੀ ਪੈ ਰਹੀ ਸੀ, ਪਿਆਸ, ਪਾਣੀ ਨਾ ਮਿਲੇ ਕਿਤੇ ਪੀਣ ਨੂੰ। ਇਹ ਗੱਲ ਇੱਕ ਬੜੇ ਪੁਰਾਣੇ ਗ੍ਰੰਥ ਵਿੱਚ ਲਿਖੀ, ਕਿਸੇ ਤੁਰਕ ਨੇ ਲਿਖੀ ਹੋਈ ਸੀ। ਕਹਿੰਦਾ ਅਸੀਂ ਸਿੱਖਾਂ ਦੀ ਸ਼ਕਤੀ ਨੂੰ ਦੇਖਿਆ ਪ੍ਰਤੱਖ, ਅਸੀਂ ਉਹਨਾਂ ਨੂੰ ਪਾਣੀ ਦੇ ਨੇੜੇ ਨਹੀਂ ਢੁੱਕਣ ਦਿੱਤਾ, ਉਹ ਪਿਆਸੇ ਮਰ ਰਹੇ ਸੀ। ਹਰੀ ਸਿੰਘ ਨਲੂਏ ਵੇਲੇ ਦੀ ਸ਼ਾਇਦ ਗੱਲ ਹੋਣੀ। ਤਾਂ ਉਸ ਵਕਤ ਕੀ ਕਹਿੰਦਾ, ਪੰਜ ਸਿੱਖ ਕਹਿੰਦਾ ਇੱਕ ਪਹਾੜੀ ਦੇ ਉੱਤੇ ਖੜ੍ਹੇ ਹੋ ਕੇ ਉਹਨਾਂ ਨੇ ਅੱਲਾ ਤਾਲਾ ਦੇ ਅੱਗੇ ਅਰਦਾਸ ਕੀਤੀ। ਕਹਿੰਦਾ ਬਸ ਜਿਉਂ ਹੀ ਉਹ ਅਰਦਾਸ ਕਰਕੇ ਮੱਥਾ ਟੇਕਿਆ, ਦੇਖਦਿਆਂ ਦੇਖਦਿਆਂ ਕਾਲੀਆਂ ਘਟਾ ਚੜ੍ਹ ਆਈਆਂ। ਇੰਨੀ ਬਰਸਾਤ ਹੋਈ, ਇੰਨੀ ਬਰਸਾਤ ਹੋਈ ਕਿ ਉਹਨਾਂ ਨੂੰ ਪਾਣੀ ਪ੍ਰਾਪਤ ਹੋ ਗਿਆ। ਵਿਸ਼ਵਾਸ, ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਮਹਾਰਾਜ ਕਹਿੰਦੇ ਆ ਵਿਹਲਾ ਨਾ ਬੈਠ, ਅਤੇ ਇਹ ਵੀ ਨਾ ਪੁੱਛ ਮੈਂ ਜੀ ਕਿੰਨਾ ਚਿਰ ਪਾਠ ਕਰਾਂ, ਕਿੰਨਾ ਚਿਰ ਸਿਮਰਨ ਕਰਾਂ। ਕਹਿੰਦੇ ਮੈਂ ਤਾਂ ਕਹਿੰਦਾ ਦਿਨ ਰਾਤ ਕਰ, ਰਾਤ ਦਿਨ ਕਰੀ ਚੱਲ। ਕਹਿੰਦੇ ਮਹਾਰਾਜ ਜੀ ਕੰਮ ਕਰਨੇ ਨੇ ਜਿਹੜੇ ਉਹ, ਕਹਿੰਦੇ ਉਹ ਕੰਮ ਤਾਂ ਹੱਥਾਂ ਨਾਲ ਕਰੀ ਜਾਣੇ ਤੂੰ, ਅਤੇ ਮੂੰਹ ਨਾਲ ਕੀ ਕਰਦਾ ਹੁੰਦਾ, ਮੂੰਹ ਨਾਲ ਕੋਈ ਕੰਮ ਵੀ ਕਰਦਾ। ਅਤੇ ਸਹਿ ਧਿਆਵ ਹੋ ਸਾਸ ਗਿਰਾਸ, ਆਉਂਦੇ ਜਾਂਦੇ ਸਾਹ ਨਾਲ ਵਾਹਿਗੁਰੂ 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 ਕਰੀ ਜਾ, ਵਾਹਿਗੁਰੂ ਵਾਹਿਗੁਰੂ ਕਰੀ ਜਾ, ਨਾ ਹਟ। ਸਭ ਕੱਛ ਵਰਤਾ ਤਿਸਕਾ ਕੀ ਆ, ਸਾਰਾ ਕੁਝ ਉਹਦਾ ਕੀਤਾ ਹੋਇਆ ਹੀ ਵਰਤਦਾ ਹੈ। ਵਾਹ ਇਉਂ ਜਾਣ ਮਨ ਦੇ ਅੰਦਰ, ਭਰੋਸਾ ਕਰ, ਜੋ ਕੁਝ ਕਰਦੇ ਨੇ ਉਹ ਆਪ ਹੀ ਕਰਦੇ ਨੇਗੇ। ਜੈਸਾ ਕਰੇ ਤੈਸਾ ਕੋ ਥੀ ਆ, ਜਿਹਾ ਜਿਹਾ ਕਿਸੇ ਨੂੰ ਕਰ ਦਿੰਦੇ ਨੇ ਉਹੋ ਜਿਹਾ ਹੋ ਜਾਂਦਾ। ਕਿਸੇ ਨੂੰ ਟੇਢਾ ਬਣਾ ਦਿੰਦੇ, ਕਿਸੇ ਨੂੰ ਸਿੱਧਾ ਬਣਾ ਦਿੰਦੇ, ਕਿਸੇ ਨੂੰ ਮਨਮੁੱਖ, ਕਿਸੇ ਨੂੰ ਗੁਰਮੁਖ ਬਣਾ ਦਿੰਦੇ ਨੇ। ਆਪਣਾ ਖੇਲ ਆਪ ਕਰਨਾ ਹਾਰ, ਇਹ ਤਾਂ ਉਹਦੀਆਂ ਖੇਡਾਂ ਨੇ ਵਾਹਿਗੁਰੂ ਦੀਆਂ, ਆਪਣੀਆਂ ਖੇਡਾਂ ਆਪ ਹੀ ਖੇਡਦੇ ਰਹਿੰਦੇ ਨੇ। ਕਿਸੇ ਨੂੰ ਕਿਵੇਂ ਬਣਾ ਦਿੰਦੇ ਨੇ, ਕਿਸੇ ਨੂੰ ਕਿਵੇਂ ਬਣਾ ਦਿੰਦੇ ਨੇ। ਦੂਸਰ ਕੌਣ ਕਹੇ ਵਿਚਾਰ, ਦੂਸਰਾ ਬੰਦਾ ਇੱਥੇ ਕੀ ਵਿਚਾਰ ਕਹਿ ਕੇ ਦੱਸ ਸਕਦਾ। ਕਿਸੇ ਨੂੰ ਵਾਹਿਗੁਰੂ ਦੀ ਅੰਦਰਲੀਆਂ ਵਿਚਾਰਾਂ ਦਾ ਗਿਆਨ ਨਹੀਂ। ਬਸ ਇੱਕ ਗੱਲ ਹੋ ਸਕਦੀ ਹੈ, ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ। ਵਾਹਿਗੁਰੂ ਵੀ ਫਕੀਰਾਂ ਦੀ ਵਾਂਗੂ ਹੀ ਹੈ, ਬਸ ਐਵੇਂ ਨਿਗਾਹ ਹੋ ਗਈ, ਉਹਦੀ ਨਿਗਾਹ ਦਾ ਕੋਈ ਹਿਸਾਬ ਨਹੀਂ ਹੈ। ਆਪਾਂ ਕਹਾਂਗੇ ਵੀ ਇਸ ਬੰਦੇ 'ਤੇ ਕਦੇ ਨਿਗਾਹ ਨਹੀਂ ਹੋ ਸਕਦੀ, ਬੜਾ ਭੈੜਾ, ਪਰ ਉਹਦੀ ਨਿਗਾਹ ਦਾ ਕੋਈ ਪਤਾ ਨਹੀਂ, ਉਹ ਭੈੜੇ 'ਤੇ ਪਹਿਲਾਂ ਕਰ ਦੇਵੇ ਉਹ। ਇਸ ਕਰਕੇ ਆਉਂਦੇ ਰਹੋ, ਕੋਲ ਬੈਠਦੇ ਰਹੋ, ਇਹ ਨਾ ਕਹੋ ਕਿ ਮੇਰੇ 'ਤੇ ਨਹੀਂ ਨਿਗਾਹ ਹੋ ਸਕਦੀ, ਪਤਾ ਨਹੀਂ ਕਦੋਂ ਹੋ ਜਾਣੀ ਕਿਰਪਾ, ਇਹ ਕੋਈ ਪਤਾ ਨਹੀਂ। ਪਤਾ ਨਹੀਂ ਕਦੋਂ ਆਪਣੇ 'ਤੇ ਦਿਆਲੂ ਹੋ ਕੇ ਨਾਮ ਦੀ ਦਾਤ ਦੇ ਦੇਣ ਆਪਾਂ ਨੂੰ। ਬੜਭਾਗੀ ਨਾਨਕ ਜਨ ਸੇ, ਉਹ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਉੱਤੇ ਕਿਰਪਾ ਕਰਦੇ ਨੇ। ਦੇ ਸੇ ਦੱਦੇ ਲਾਂ ਈੜੀ ਸਿਹਾਰੀ, ਸੱਸੇ ਲਾਂ ਫਿਰ ਈੜੀ ਸਿਹਾਰੀ, ਇਹ ਦੂਜੀ ਆਵਾਜ਼ ਹੈ ਇਹਦੀ। ਦੇ ਸੇ ਸਲੋਕ ਤਜਹੋ ਸਿਆਨਪ ਸੁਰਜਨ ਹੋ ਸਿਮਰਹੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਾਉ ਜਾਏ। ਚੌਦਵਾਂ ਸਲੋਕ ਬਖਸ਼ਿਸ਼ ਕਰਦੇ ਨੇ। ਤਜੋ ਸਿਆਨਪ ਸੁਰਜਨ ਹੋ, ਹੇ ਦੇਵ ਲੋਕੋ, ਸ੍ਰੇਸ਼ਟ ਪੁਰਸ਼ੋ, ਸਿਆਣੇ ਬੰਦਿਓ, ਇਹ ਦੁਨੀਆਂ ਦੇ ਸਿਆਣੇ ਬੰਦਿਓ, ਸਿਆਣਪਾਂ ਛੱਡ ਦਿਓ। ਸਿਆਣਪ ਤੁਸੀਂ ਕਰਨੀ ਹੈ ਤਾਂ ਮਾੜੀ ਮੋਟੀ ਦੁਨੀਆਂ 'ਚ ਕਰ ਲਿਆ ਕਰੋ। ਹੁਣ ਆਪਾਂ ਬਾਹਰ ਸਿਆਣਪ ਦਿਖਾਉਂਦੇ ਦਿਖਾਉਂਦੇ ਇੱਥੇ ਵੀ ਸ਼ੁਰੂ ਕਰਦੇ ਹਾਂ। ਬੜੇ ਲੋਕ ਨੇ ਅੱਜ ਦੇ ਯੁੱਗ ਜਿਹੜੇ ਬਾਹਰ ਸਿਆਣਪ ਦਿਖਾ ਕੇ ਫਿਰ ਗੁਰੂ ਘਰ 'ਚ ਵੀ ਸਿਆਣਪ ਸ਼ੁਰੂ ਕਰ ਦਿੰਦੇ ਨੇ, ਫਿਰ ਇੱਥੇ ਕੰਮ ਨਹੀਂ ਕਰਦੇ ਉਹ। ਇੱਥੇ ਜਦੋਂ ਸਾਰਿਆਂ ਤੋਂ ਸਿਆਣੇ ਗੁਰੂ ਨਾਨਕ ਦੇਵ ਜੀ ਸਜੇ ਹੋਏ ਨੇ, ਫਿਰ ਤੇਰੀ ਸਿਆਣਪ ਦੀ ਇੱਥੇ ਕੀ ਲੋੜ ਹੈ? ਫਿਰ ਤੂੰ ਉਹਨਾਂ ਨੂੰ ਦਿਖਾ, ਤੂੰ ਆਪਣੀ ਸਿਆਣਪ ਬਾਹਰ ਬਹੁਤ ਸਿਆਣਾ ਕੰਮਾਂ ਕਾਰਾਂ ਵਿੱਚ, ਹੋਰ ਥਾਵਾਂ 'ਤੇ, ਉੱਥੇ ਆਪਣੀ ਸਿਆਣਪ ਚਲਾ। ਜੇ ਤੂੰ ਕਹੇ ਮੈਂ ਟ੍ਰਿਪਲ MA, ਮੈਂ PhD, ਮੈਂ ਉਹ, ਤੇਰੀ ਬਾਹਰ ਚੱਲੂਗੀ, ਯੂਨੀਵਰਸਿਟੀ ਜਾ, ਕਾਲਜ ਜਾ, ਸਕੂਲ ਜਾ, ਇੱਥੇ ਨਹੀਂ ਚੱਲਣੀ। ਇੱਥੇ ਦੀ ਪੜ੍ਹਾਈ ਵੱਖਰੀ ਹੈ, ਇੱਥੇ ਦੀ ਪੜ੍ਹਾਈ ਹੋਰ ਕਿਸਮ ਦੀ ਹੈ, ਇੱਥੇ ਤੇਰੀ ਕੋਈ ਸਿਆਣਪ ਕਿਸੇ ਦੀ ਵੀ ਨਹੀਂ ਚੱਲਣੀ। ਸਤਿਗੁਰੂ ਮਹਾਰਾਜ ਦੇ ਅੱਗੇ ਜਿਹਨੇ ਕਾਮਯਾਬ ਹੋਣਾ ਉਹਨੂੰ ਇੱਕੋ ਗੱਲ ਕਹਿਣੀ ਪੈਣੀ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇ। ਮਹਾਰਾਜ ਕਹਿੰਦੇ ਉਹ ਜੁੱਤੀ ਨਹੀਂ ਲਾਹ ਕੇ ਆਇਆ ਬਾਹਰ ਜੋੜੇ ਖਾਨੇ 'ਚ, ਹਾਂ ਜੀ ਲਾਹ ਕੇ ਪੈ, ਆਪਣੀ ਸਿਆਣਪ ਵੀ ਉੱਥੇ ਰੱਖਿਆ ਉਹਦਾ ਜਿਵੇਂ ਜਰਾਬਾਂ ਲਾਹ ਕੇ ਵਿੱਚ ਰੱਖਿਆ। ਸਿਆਣਪ ਨਾ ਕਰ ਮੇਰੇ ਸਾਹਮਣੇ, ਨਾ ਸਿਆਣਪ ਕਰਿਆ ਕਰ, ਮਾਰ ਖਾ ਜਾਏਗਾ, ਕਿਉਂਕਿ ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਸਿਆਣਪ ਕਰਕੇ ਹੀ ਤਾਂ ਅੱਜ ਦੇ ਲੋਕ ਮਾਰ ਖਾ ਰਹੇ ਨੇ। ਮਹਾਰਾਜ ਫਿਰ ਮੈਂ ਕੀ ਕਰਿਆ ਕਰਾਂ, ਕਹਿੰਦੇ ਸਿਮਰਹੋ ਹਰ ਹਰ ਰਾਏ। ਜਦੋਂ ਗੁਰਦੁਆਰੇ ਆ ਜਾਵੇ ਸਭ ਸਿਆਣਪਾਂ ਛੱਡ ਕੇ ਇੱਕੋ ਹੀ ਗੱਲ ਕਰਦਾ, ਆਪਣੇ ਪੈਰਾਂ ਨੂੰ ਧੋਂਦਾ, ਹੱਥਾਂ ਨੂੰ ਧੋਂਦਾ, ਉੱਥੋਂ ਸ਼ੁਰੂ ਕਰਦੇ, ਸਤਨਾਮ ਸ਼੍ਰੀ ਵਾਹਿ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ। ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਬਾਬਾ ਮੂਰਖ ਹਾਂ ਨਾਵੇ ਬਲ ਜਾਓ। ਸਾਰੇ ਜਾਣੇ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਕਹਿੰਦੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਾਰੇ ਪਾਤਸ਼ਾਹੀ ਕਹਿੰਦੇ ਨੇ, ਦਸਵੇਂ ਪਾਤਸ਼ਾਹ ਕਹਿੰਦੇ ਨੇ, ਅਕਾਲ ਪੁਰਖੋ ਵਾਚ ਇਸ ਕੀਟ ਪ੍ਰਤ, ਅਕਾਲ ਪੁਰਖ ਨੇ ਮੈਨੂੰ ਕੀੜੇ ਨੂੰ ਇਹ ਸਮਝਾਇਆ, ਇਹ ਕਿਹਾ, ਉੱਥੇ ਆਪ ਬਹੁਤ ਨਿਮਰਤਾ, ਤੇਰੇ ਜੋਰ ਹੋ ਗੁੰਗਾ ਕਹਿਤਾ ਹੋ ਤੇਰਾ ਸਦਕਾ ਤੇਰੀ ਸਰਨ, ਇਹ ਛੰਦ ਦਾ ਨਾਮ ਹੈ, ਤੇਰਾ ਜੋਰ ਚਾਤਰੀ ਛੰਦ ਤਾਂ ਕਈ ਵਾਰੀ ਆਇਆ, ਇਹ ਵੀ ਆਇਆ, ਤੇਰੇ ਜੋਰ ਹੋ ਗੁੰਗਾ ਕਹਿਤਾ ਹੋ ਇਹ ਵੀ ਆਇਆ। ਪਰ ਦਸਵੇਂ ਪਾਤਸ਼ਾਹ ਕੋਈ ਚੀਜ਼ ਲਿਖਦੇ ਨੇ ਪਹਿਲਾਂ, ਨਹੀਂ ਤੂੰ ਪ੍ਰਸਾਦ ਤੇਰੀ ਕਿਰਪਾ ਨਾਲ ਹੈ, ਮੈਂ ਆਪ ਨਹੀਂ ਲਿਖਣ ਲੱਗਿਆ। ਜਦ ਮਹਾਰਾਜ ਦਸ ਸਰੂਪ ਕਹਿੰਦੇ ਨੇ ਵੀ ਸਾਡੇ 'ਚ ਭਾਈ ਕੋਈ ਸਿਆਣਪ ਨਹੀਂ ਹੈ, ਆਪਾਂ ਫਿਰ ਉਹ ਗੱਲ ਨੂੰ ਪਕੜੇ ਹੀ ਨਹੀਂ ਹੈ ਵੀ ਮਹਾਰਾਜ ਕਿਉਂ ਇਹ ਗੱਲ ਕਹਿੰਦੇ ਨੇ। ਆਪਾਂ ਨੂੰ ਸਮਝਾਉਂਦੇ ਨੇ ਵੀ ਤੁਸੀਂ ਇਉਂ ਨਹੀਂ ਕਦੇ ਕਹਿਣਾ ਕਿ ਮੈਂ ਸਿਆਣਾ ਹਾਂ, ਜੇ ਤੂੰ ਕਹੇਂਗਾ ਇੱਥੇ ਮੈਂ ਸਿਆਣਾ ਫਿਰ ਮਹਾਰਾਜ ਨੇ ਤੈਨੂੰ ਐਸੇ ਚੱਕਰ 'ਚ ਪਾਉਣਾ, ਉਲਝਿਆ ਰਹੇਗਾ, ਫਿਰ ਸਿਆਣੇ ਨਹੀਂ ਬਣੀ ਨਾ, ਚੁੱਪ ਕਰਕੇ ਆਪਣਾ ਕੰਮ ਕਰੀ ਚੱਲ, ਕਿਸੇ ਬਾਤ